ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਨਾਮ ਸੁਣਨਾ ਤੇ ਮੰਨਣਾ। ਗੁਰਮਤਿ ਦੀ ਸੱਚਖੰਡੀ ਪੌੜੀ ਨਾਮ, ਨਾਮ ਸੁਣਨਾ ਤੇ ਮੰਨਣਾ, ਸੁਣ ਮੰਨਣ ਵਿਚ ਖਾਈ। ਗੁਰਮਤਿ ਦੀ ਸੱਚੀ ਸੁਨਹਿਰੀ ਪੌੜੀ ਨਾਮ ਹੈ, ਜੋ ਪਵਿੱਤਰਤਾ ਤੇ ਪ੍ਰੀਤੀ ਦਾ ਸਿੱਟਾ ਹੈ ਤੇ ਜਿਸ ਦਾ ਇਕ ਚਿੰਨ ਸਿਮਰਨ ਜਾਂ ਲਿਵ ਹੈ। ਇਸ ਪੌੜੀ ਰਾਹੀਂ ਮਨੁੱਖ ਪੰਜੇ ਖੰਡ ਟੱਪਦਾ ਟੱਪਦਾ ਐਸੀ ਟੀਸੀ ਉਪਰ ਜਾ ਪੜਦਾ ਹੈ, ਜਿੱਥੇ ਜਾ ਕੇ ਉਹ ਆਦਮੀ ਨਹੀਂ ਦੇਵ ਰੂਪ ਹੋ ਜਾਂਦਾ ਹੈ। ਨਾਮ ਸੁਣਨ ਭਾਵ ਅਨੁਭਵ ਕਰਨ ਵਿਚ ਤੇ ਅੰਤ ਨੂੰ ਆਪਣੇ ਉਪਰ ਵਰਤਣ ਮੰਨਣ ਵਿਚ ਵੀ ਵੱਡੀ ਬਿਥ ਅਜੇ ਵੀ ਸੂਖਮ ਜਿਹਾ ਭਰਮ ਸਾਡੀਆਂ ਅੱਖਾਂ ਅੱਗੇ ਇੰਦਰ ਜਾਲ ਵਾਂਗ ਵਿਛਾਈ ਰੱਖਦੀ ਹੈ। ਜਦ ਇਹ ਸੂਖਮ ਪਰਦਾ ਵੀ ਫੁੱਟਦਾ ਹੈ ਤਾਂ ਖਾਲਸਾ ਬਣ ਕੇ ਨਿਰਭਉ ਨਿਰਭੈ ਹੋ ਜਾਂਦੇ ਹਾਂ। ਨਾਮ ਸੁਣਨਾ ਤੇ ਮੰਨਣਾ। ਅਸ਼ਵਨੀ ਕੁਮਾਰ ਕੌਣ ਹਨ? ਸੱਚੇ ਯੋਧੇ ਕੌਣ ਹਨ? ਨਾਏ ਸੁਣਿਆ ਮਨ ਰੈਸੀਐ ਨਾਮੇ ਸ਼ਾਂਤ ਆਈ, ਨਾਏ ਸੁਣਿਆ ਮਨ ਤਪਦੀਐ ਸਭ ਦੁੱਖ ਗਵਾਈ। ਇਹ ਗੱਲ ਜੋ ਪਿੱਛੇ ਸਪਸ਼ਟ ਹੋ ਚੁੱਕੀ ਹੈ, ਜੋ ਸਾਡਾ ਆਦਰਸ਼ ਮੁਕਤੀ ਨਹੀਂ ਜੁਗਤੀ ਜੋੜਨਾ ਹੈ, ਭਾਵ ਰੱਬੀ ਜੋਤ ਨਾਲ ਜੁੜਨਾ। ਪਰ ਕੀ ਇਹ ਜੋੜ ਤੋੜ ਸ਼ੂ ਮੰਤਰ ਵਾਂਗ ਝੱਟ ਹੋ ਜਾਂਦਾ ਹੈ? ਹੁਣ ਅਸਾਂ ਇਸ ਗੱਲ ਨੂੰ ਵਿਚਾਰਨਾ ਹੈ, ਕਿਉਂਕਿ ਸਾਰਾ ਲਾਭ ਵਿਚਾਰ ਵਿਚ ਹੀ ਹੈ। ਭਾਵੇਂ ਕਿਸੇ ਨੂੰ ਨਾਮ ਦੀ ਅਗੰਮ ਦਾਤ ਵੀ ਮਿਲ ਜਾਵੇ, ਪਰ ਜਦ ਤੋੜੀ ਉਸ ਵਿਚ ਵਿਚਾਰ ਨਹੀਂ ਜੋ ਮੈਨੂੰ ਕੀ ਲੱਭਾ ਹੈ, ਤਦ ਤੋੜੀ ਉਹ ਦਾਤ ਕਿਸੇ ਹੱਦ ਤੱਕ ਤੋੜੀ ਨਿਸਫਲ ਹੋ ਜਾਂਦੀ ਹੈ। ਜੀਕਣ ਕਿਸੇ ਬਾਲਕ ਦੇ ਹੱਥ ਲਾਲ ਹੀਰਾ ਜਾ ਰੱਖੀਏ, ਪਰ ਬਾਲਕ ਨੂੰ ਲਾਲ ਨਾਲੋਂ ਸਗੋਂ ਲਾਲ ਬੇਰ ਪਿਆਰਾ ਹੈ, ਕਿਉਂਕਿ ਬਾਲਕ ਵਿਚ ਵਿਚਾਰ ਨਹੀਂ। ਇਸ ਤਰ੍ਹਾਂ ਨਾਮ ਦੀ ਪਰਖ, ਨਾਮ ਦੀ ਸੋਝੀ ਦੀ ਵੀ ਲੋੜ ਹੈ। ਤੇ ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਹੁਕਮ ਦਿੱਤਾ ਹੈ ਜੋ ਨਾਮ ਦੀ ਦਾਤ ਅਭਿਲਾਸ਼ੀ ਨੂੰ ਹੀ ਵੰਡਣੀ ਚਾਹੀਦੀ ਹੈ, ਜਣੇ ਖਣੇ ਨੂੰ ਨਹੀਂ। ਕਿਉਂਕਿ ਜੋ ਕਾਮੀ ਮਾਇਕੀ ਪੁਰਸ਼ ਹੈ ਉਸ ਨੂੰ ਤਾਂ ਮਾਇਆ ਦਾ ਲਾਲ ਬੇਰ ਮਿੱਠਾ ਲੱਗਦਾ ਹੈ, ਉਸ ਨੂੰ ਨਾਮ ਦਾ ਅਮਰ ਫਲ ਪਿਆਰਾ ਨਹੀਂ। ਸੋ ਹੋ ਸਕਦਾ ਹੈ ਜੋ ਅਜਿਹੇ ਆਦਮੀ ਨੂੰ ਨਾਮ ਦਿੱਤਿਆ ਉਹ ਕੌਡੀ ਮੁੱਲ ਵੀ ਨਾ ਪਾਵੇ, ਪਰ ਜੇ ਗਾਹਕ ਨਾਮ ਦਾ ਆ ਲੱਭੇ ਤਾਂ ਇਹ ਹੀਰਾ, ਇਹ ਲਾਲ, ਇਹ ਰਤਨ ਲੱਖਾਂ ਤੋਂ ਵੀ ਸਵਾਏ ਮੁੱਲ ਪਰ ਜਾਂਦਾ ਹੈ। ਬਿਨ ਗਾਹਕ ਗੁਣ ਵੇਚੀਏ ਤੋਂ ਗੁਣ ਸਹਿ ਕੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋਂ ਗੁਣ ਲੱਖ ਬਕਾਏ। ਇਸ ਕਰਕੇ ਲੋੜ ਹੈ ਪਾਰਖੂ ਅੱਖਾਂ ਦੀ, ਲੋੜ ਹੈ ਪਾਰਖੂ ਦਿਲਾਂ ਦੀ, ਲੋੜ ਹੈ ਪਾਰਖੂ ਬੁੱਧੀ ਦੀ, ਕਿਉਂਕਿ ਅੱਖਾਂ ਨੇ ਬਾਹਰੋਂ ਤੱਕ ਕੇ ਇਸ ਨੂੰ ਅੰਦਰ ਲਿਆਉਣਾ ਹੈ। ਦਿਲ ਦੇ ਬਾਹਰੋਂ ਚੁੱਕ ਅੰਦਰ ਥਾਂ ਦੇਣੀ ਹੈ ਤੇ ਅੰਤ ਨੂੰ ਵਿਚਾਰ ਵਾਲੀ ਬੁੱਧੀ ਨੇ ਅਨੁਭਵ ਕਰਨਾ ਹੈ ਜੋ ਮੇਰੇ ਅੰਦਰ ਕੀ ਸੋਮਾ ਜਾਂ ਅੰਮ੍ਰਿਤ ਆਇਆ ਹੈ। ਸੁੱਖ ਦੁੱਖ ਤਾਂ ਦੋਵੇਂ ਧੁਰ ਹੇਠਾਂ ਰਹਿ ਗਏ, ਜੀਕਣ ਟੋਏ ਟਿੱਬੇ ਹੇਠਾਂ ਰਹਿ ਜਾਂਦੇ ਹਨ। ਜਦਕਿ ਆਦਮੀ ਨਾਮ ਦੇ ਵਿਮਾਨ ਉਪਰ ਚੜ ਆਕਾਸ਼ ਵਿਚ ਉਡਾਰੀਆਂ ਮਾਰਦਾ ਹੈ, ਪਰ ਨਾਮ ਸੁਣਨ ਤੇ ਨਾਮ ਮੰਨਣ ਵਿਚ ਅਜਾ ਢੇਰ ਫਰਕ ਹੈ, ਇਤਨਾ ਜਿਤਨਾ ਕਿ ਚੰਨ ਤੇ ਸੂਰਜ ਵਿਚ, ਪ੍ਰਭਤਾ ਜਾਹੋ ਜਲਾਲ ਤੇ ਰੋਸ਼ਨੀ ਦਾ ਫਰਕ ਹੈ। ਇਸੇ ਕਰਕੇ ਗੁਰੂ ਬਾਬੇ ਜੀ ਨੇ ਸ੍ਰੀ ਜਪਜੀ ਸਾਹਿਬ ਵਿਚ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਭਿੰਨ ਭਿੰਨ ਰੱਖੀਆਂ ਹਨ ਤੇ ਉਨ੍ਹਾਂ ਦੇ ਡੂੰਘੇ ਲੱਛਣ ਅੱਡ ਅੱਡ ਕਰਕੇ ਦਰਸਾਏ ਹਨ। ਪਰ ਇੱਥੇ ਇਕ ਗੱਲ ਅਸਾਂ ਚੇਤੇ ਰੱਖਣੀ ਹੈ, ਕਿਉਂ ਅੱਜ ਉਹ ਸਾਨੂੰ ਭੁੱਲਦੀ ਜਾਂਦੀ ਹੈ ਕਿ ਅੱਜ ਅਸੀਂ ਸਮਝਦੇ ਹਾਂ ਜੋ ਸੁਣਨਾ ਸਿਰਫ ਵਾਹਿਗੁਰੂ ਜੀ ਦਾ ਅਖਰੀ ਨਾਮ ਵਰਡ ਸੁਣਨਾ ਹੈ, ਜਿਕਣ ਰਾਮ ਨਾਮ, ਸਤਨਾਮ ਆਦਿ। ਇਹ ਗੱਲਾਂ ਭਾਵੇਂ ਕਿਸੇ ਹੱਦ ਤੋੜੀ ਠੀਕ ਹੈ, ਪਰ ਸ੍ਰੀ ਜਪਜੀ ਸਾਹਿਬ ਵਿਚ ਸੁਣਨਾ ਤੇ ਮੰਨਣਾ ਇਨ੍ਹਾਂ ਅਖਰੀ ਨਾਵਾਂ ਦੇ ਲਈ ਨਹੀਂ ਵਰਤਿਆ ਗਿਆ, ਸਗੋਂ ਉਸ ਤੋਂ ਉੱਚੀ ਮੁੱਚੀ ਸੁੱਚੀ ਵਸਤਾਂ ਲਈ ਵਰਤਿਆ ਗਿਆ ਹੈ ਜੋ ਸਿਮਰਨ ਪਰਪੱਕ ਹੋਣ ਉਪਰ ਪ੍ਰਾਪਤ ਹੁੰਦੀ ਹੈ ਤੇ ਜਿਸ ਵਸਤਾ ਪਰ ਅਪਣ ਤੇ ਨਾਮ ਆਪ ਮੁਹਾਰਾ ਸਾਡੇ ਰੋਮਾਂ ਵਿਚੋਂ ਇਕਰ ਚੁੰਦਾ ਹੈ। ਜੀਕਣ ਸੌਣ ਦੇ ਬੱਦਲਾਂ ਵਿਚੋਂ ਵਰਖਾ, ਜਾਂ ਜੀਕਣ ਭਰੀ ਜਵਾਨੀ ਵਿਚੋਂ ਚਿਹਰੇ ਦੀ ਲਾਲੀ, ਜਾਂ ਜੀਕਣ ਸੂਰਜ ਵਿਚੋਂ ਅਣਿਆਲੀਆਂ ਰਸ਼ਮਾਂ, ਸ੍ਰੀ ਦਰਬਾਰ ਸਾਹਿਬ ਜੀ ਵਿਚ ਮੁੱਢਲਾ ਤਤਕਰਾ ਕੱਢ ਕੇ ਵੇਖੋ ਤੇ ਪਹਿਲੇ ਹੀ ਪੱਤਰੇ ਉਪਰ ਸ੍ਰੀ ਜਪਜੀ ਬਾਬਤ ਪੜੋ ਜੋ ਕਿ ਲਿਖਿਆ ਹੈ। ਉਥੇ ਨਿਰਾਪੁਰਾ ਜਪ ਨਹੀਂ, ਜਪ ਨਿਸ਼ਾਨ ਲਿਖਿਆ ਹੈ। ਕੀ ਕਦੀ ਅਸਾਂ ਸੋਚਿਆ ਹੈ ਜੋ ਜਪਜੀ ਦੀ ਜਗ੍ਹਾ ਜਪ ਨਿਸ਼ਾਨ ਕਿਉਂ ਲਿਖਿਆ ਹੈ? ਬਹੁਤ ਸਾਰੇ ਸੱਜਣ ਪੜ੍ਹਦੇ ਹਨ ਪਰ ਵਿਚਾਰਦੇ ਨਹੀਂ। ਹੁਣ ਜੇ ਵਿਚਾਰੀਏ ਤਾਂ ਝੱਟ ਪਤਾ ਲੱਗ ਜਾਵੇਗਾ ਜੋ ਗੁਰੂ ਮਹਾਰਾਜ ਇਸ ਆਰਸ਼ੀ ਬਾਣੀ, ਇਸ ਮਹਾਂ ਉੱਤਮ ਬਾਣੀ ਸ੍ਰੀ ਜਾਪਜੀ ਸਾਹਿਬ ਵਿਚ ਸਾਨੂੰ ਆਲਫਵੇ ਊੜਾ ਐੜਾ ਨਹੀਂ ਦੱਸ ਰਹੇ, ਸਗੋਂ ਉਹ ਸਾਨੂੰ ਉਸ ਉਤਲੀ ਅਵਸਥਾ ਦਾ ਵਿਚਾਰ ਕਰਕੇ ਦੱਸ ਰਹੇ ਹਨ ਜਿੱਥੇ ਬੇਸ਼ਾਸਤਰ ਪੁਰਾਣ ਵੀ ਨਹੀਂ ਅਪੜੇ, ਜਿੱਥੇ ਹੋਰ ਇਲਹਾਮੀ ਪੁਸਤਕਾਂ ਖਤਮ ਹੁੰਦੀਆਂ ਹਨ, ਉੱਥੇ ਅੱਗੇ ਧੁਰ ਅੱਗੇ ਅਧਿਆਤਮ ਮਾਰਗ ਵੱਲ ਹਨ। ਇਸੇ ਕਰਕੇ ਸਤਿਗੁਰ ਵਿਚ ਆਇਆ ਹੈ ਜੋ ਬਾਣੀ ਬੈਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ, ਤਥਾ ਤਤ ਨਾ ਚੀਨੇ ਮਨਮੁਖ ਜਲ ਜਾਏ, ਦੁਰਮਤ ਵਿਛੜ ਝੋਟਾਂ ਖਾਏ। ਇਸ ਗੰਮੀ ਬਾਣੀ ਨੂੰ ਸਮਝਣਾ ਵੀ ਖੰਡੇ ਦੀ ਧਾਰ ਉਪਰ ਚੜਨਾ ਹੈ, ਕਿਉਂਕਿ ਥੋੜੀ ਜਿਹੀ ਸੋਸਤੀ ਨਾਲ ਪੁਰਾਣੀ ਚੋਟੀ ਤੋਂ ਖਿਸਕ ਕੇ ਹੇਠਾਂ ਆ ਡਿੱਗਦਾ ਹੈ। ਇਸ ਕਰਕੇ ਨਿਸ਼ਚਾ ਹੋਇਆ ਜੋ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਸਾਨੂੰ ਅੱਖਰੀ ਨਾਮ ਦਾ ਚੇਤਾ ਨਹੀਂ ਕਰਾਉਂਦੀਆਂ, ਸਗੋਂ ਉਸ ਅਗੰਮੀ ਨਾਮ ਵੱਲ ਲੈ ਜਾਂਦੀਆਂ ਹਨ ਜੋ ਪਰਪੱਕ ਜਪ ਦਾ ਨਿਸ਼ਾਨ ਹੈ, ਭਾਵ ਜੋ ਨਾਮ ਸਿਮਰਨ ਪੱਕਣ ਉਪਰ ਸਾਡੇ ਰੋਮ ਰੂਮ ਵਿਚੋਂ ਝੜਦਾ ਹੈ, ਜਿਕਣ ਸਾਵਣ ਦੀ ਝੜੀ ਵਸਦੀ ਹੈ ਤੇ ਤਪਤ ਹਿਰਦੇ ਨੂੰ ਠਾਰਦੀ ਹੈ। ਪਰ ਇੱਥੇ ਅੱਪੜ ਕੇ ਵੀ ਨਾਮ ਦੀ ਮਦਰ ਚਨਕਾਰ ਅਨੁਭਵ ਕਰਕੇ ਵੀ ਮੰਜ਼ਿਲ ਦਾ ਖਾਤਮਾ ਨਹੀਂ, ਕਿਉਂਕਿ ਸੁਣਨ ਤੋਂ ਅੱਗੇ ਮੰਨਣਾ ਹੈ, ਭਾਵ ਵਿਚਾਰਨਾ ਜੋ ਇਸ ਅਗੰਮੀ ਲਹਿਰ ਦਾ ਤੱਤ ਬੋਧ ਕੀ ਹੈ, ਇਸ ਇਹ ਨਾਮ ਸਾਨੂੰ ਕਿੱਧਰ ਖਿੱਚਦਾ ਹੈ। ਇਹ ਸੁਣਨਾ ਤੇ ਮੰਨਣਾ ਮਨ ਦੋ ਵੱਖ ਵੱਖ ਖੀਰ ਸਾਗਰ ਹਨ, ਪਰ ਜੋ ਗਲੀ ਇਨ੍ਹਾਂ ਨੂੰ ਜੋੜਦੀ ਹੈ ਉਹ ਭੀੜੀ ਹੈ ਤੇ ਉਸ ਆਬ ਨਹਾਏ, ਉਸ ਖੰਦਕ, ਉਸ ਖਾਈ ਵਿਚ ਦੇ ਡਰਾਉਣੇ ਦੋ ਡਰਾਉਣੇ ਟਾਪੂ ਹਨ ਜਿਨ੍ਹਾਂ ਉਪਰ ਸਾਡਾ ਬੇੜਾ ਜਾ ਕੇ ਠੋਕਰਾਂ ਖਾਂਦਾ ਹੈ ਤੇ ਕਈ ਵਾਰੀ ਲੱਦਿਆ ਹੋਇਆ ਬੇੜਾ ਟੋਟੇ ਟੋਟੇ ਹੋ ਜਾਂਦਾ ਹੈ। ਤੁਸੀਂ ਪੁੱਛੋਗੇ ਕਿ ਨਾਮ ਲੱਭ ਕੇ ਵੀ ਅਸਾਂ ਅੱਗੇ ਔਕੜਾਂ ਹਨ? ਉੱਤਰ ਹੈ, ਜੋ ਸੂਖਮ ਨਾਮ ਨੂੰ ਸੂਖਮ ਚੋਰ ਆ ਟੱਕਰਦੇ ਹਨ। ਇਹ ਚੋਰ ਚੋਰ ਨਹੀਂ, ਵਾਸਤਵ ਤੇ ਸਾਡੇ ਖੀਲੇ ਇੰਸਪੈਕਟਰ ਹਨ ਜੋ ਸਾਨੂੰ ਪਰਖਦੇ ਹਨ ਕਿ ਇਨ੍ਹਾਂ ਵਿਚ ਸੱਚਮੁੱਚ ਹੰਸ ਹਨ ਜਾਂ ਬਗਲੇ ਭਗਤ ਵੀ ਹਨ। ਇਹ ਦੋ ਟਾਪੂ, ਇਹ ਦੋ ਚਟਾਨਾਂ, ਇਨ੍ਹਾਂ ਨਾਲ ਨਾਮ ਬੇੜਾ ਟਕਰਾਂਦਾ ਹੈ, ਭਰਮ ਤੇ ਭਾਉ ਹਨ। ਇਨ੍ਹਾਂ ਦੋਹਾਂ ਅੰਤਮਾਦੀਆਂ ਦਾ ਸੰਬੰਧ ਸਾਡੇ ਮਨ ਨਾਲ ਹੀ ਨਹੀਂ ਸਗੋਂ ਉਪਮਨ ਨਾਲ ਹੈ। ਇਸ ਲਈ ਦੋ ਔਕੜਾਂ ਅਤਿ ਸੂਖਮ ਹਨ। ਸੁਖ ਦੁੱਖ ਦੋਵੇਂ ਮਨ ਦੇ ਡਾਕੂ ਹਨ, ਕਿਉਂਕਿ ਉਹ ਠੁੱਲੇ ਹਨ। ਉਨ੍ਹਾਂ ਨੂੰ ਹਰ ਇਕ ਆਦਮੀ ਜਾਣਦਾ ਤੇ ਵਰਤਦਾ ਹੈ ਤੇ ਬੱਚੇ ਵੀ ਸੁਖ ਦੁੱਖ ਵਿਚ ਫਰਕ ਢੂੰਡ ਲੈਂਦੇ ਹਨ। ਪਰ ਭਰਮ ਭੈ ਤਾਂ ਸੂਖਮ ਆਂਦੀਆਂ ਹਨ ਤੇ ਨੇਕਾਂ ਨਾਮ ਰਸੀਏ ਵੀ ਇਨ੍ਹਾਂ ਭਵਨਾਂ ਵਿਚ ਫਸੇ ਪਏ ਹਨ। ਇਸ ਵਿਚ ਕੋਈ ਸ਼ੱਕ ਨਹੀਂ, ਜੋ ਨਾਮ ਰਸ ਦੇ ਪ੍ਰਗਟ ਹੋਣ ਉਪਰ ਆਨੰਦ ਆਪ ਮੁਹਾਰਾ ਆਉਂਦਾ ਹੈ। ਨਾਮ ਰਸ ਵਿਚ ਸਹਿਹੰ ਲਾਲੀ ਹੈ, ਨਾਮ ਰਸ ਵਿਚ ਸਹਿਹੰ ਵਜੂਦ ਹੈ, ਨਾਮ ਰਸ ਵਿਚ ਸਹਿਹੰ ਲਵਲੀਨਤਾ ਹੈ। ਪਰ ਇਹ ਸਭੋ ਆਪਣੇ ਆਪ ਲਈ ਹਨ। ਜਦ ਇਹ ਰਸ, ਇਹ ਚਸ਼ਮਾ, ਇਹ ਦਰਿਆ ਠਾਠਾ ਮਾਰ ਕੇ ਵਗ ਟੁਰੇ ਤੇ ਰੁਕਾਵਟਾਂ ਨੂੰ ਚੀਰਦਾ ਹੋਇਆ ਬੀਆ ਬੰਨ ਤੇ ਰੇਗਸਤਾਨ ਥਲਾਂ ਦੇ ਥਲਾਂ ਤੇ ਉਜਾੜ ਬਾਗਾਂ ਨੂੰ ਆਬਾਦ ਕਰ ਦੇਵੇ ਤਾਂ ਮਨ ਸੁਣਨਾ ਮੰਨਣੇ ਵਿਚ ਬਦਲ ਲਿਆ ਹੈ, ਕਿਉਂਕਿ ਫਿਰ ਇਹ ਰਸ ਆਪੇ ਸੈਲਫ ਤੋਂ ਟੱਪ ਕੇ ਸਗਲ ਆਪੇ ਯੂਨੀਵਰਸਲ ਸੈਲਫ ਵਿਚ ਜਾ ਸਮਾਉਂਦਾ ਹੈ। ਆਓ ਨਾਮ ਸੁਣਨੇ ਤੇ ਨਾਮ ਮੰਨਣੇ ਦੇ ਭੇਦਾਂ ਨੂੰ ਜਰਾ ਗੌਰ ਨਾਲ ਵਿਚਾਰੀਏ, ਕਿਉਂਕਿ ਵਿਚਾਰਨਾ ਖੀਰ ਸਾਗਰ ਨੂੰ ਰਿੜਕਣਾ ਹੈ ਜਿਸ ਨਾਲ ਤਤ ਰੂਪੀ ਮੱਖਣ ਉਪਰ ਆਉਂਦਾ ਹੈ। ਕੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕਦੀ ਵੇਖਿਆ ਹੈ ਜੋ ਰਾਤ ਕਿਸ ਤਰ੍ਹਾਂ ਦਿਨ ਵਿਚ ਬਦਲਦੀ ਹੈ? ਕੀ ਇਹ ਤਬਦੀਲੀ ਝਟਪਟ ਹੁੰਦੀ ਹੈ ਜਾਂ ਸਮਾਂ ਪਾ ਕੇ? ਜਿਨ੍ਹਾਂ ਸੱਜਣਾ ਇਹ ਦਰਸ਼ ਨਹੀਂ ਵੇਖਿਆ ਇੱਕ ਵਾਰੀ ਜ਼ਰੂਰ ਵੇਖਣ। ਮੱਸਿਆ ਦੀ ਕਾਲੀ ਬੋਲੀ ਰਾਤ ਦਿਲ ਨੂੰ ਕਹੀ ਡਰਾਉਂਦੀ ਹੈ, ਫਿਰ ਹੌਲੀ ਹੌਲੀ ਸੂਰਜ ਦਾ ਰੱਥ ਆਉਂਦਾ ਹੈ। ਪਰ ਸੂਰਜ ਦੇ ਰੱਥ ਆਉਣ ਤੋਂ ਪਹਿਲਾਂ ਹੀ ਲਾਲ ਘੋੜੇ ਸਮਾਨ ਉਪਰ ਚੜੇ ਆਉਂਦੇ ਹਨ। ਅਜਾ ਸੂਰਜ ਦੀ ਟਿੱਕੀ ਹੇਠਾਂ ਹੀ ਹੈ, ਪਰ ਮਿੱਠੀਆਂ ਮਿੱਠੀਆਂ ਲਾਲ ਅਸ਼ਮਾਂ ਅੰਧਕਾਰ ਵਿਚੋਂ ਇਸ ਤਰ੍ਹਾਂ ਉੱਠਦੀਆਂ ਹਨ ਜੀਕਣ ਕੋਤਲੀ ਘੋੜੇ ਆਪਣੀ ਗਰਦਨ ਉਠਾਈ ਕਿ ਇਸ ਫੰਡਾਈ ਸਾਡੇ ਵੱਲ ਦੌੜੇ ਆ ਰਹੇ ਹਨ। ਇਹ ਸਮਾਂ ਡਾਢਾ ਅਦਭੁਤ ਹੁੰਦਾ ਹੈ, ਕਿਉਂਕਿ ਨਾ ਇਸ ਵਿਚ ਹਨੇਰਾ ਹੈ ਤੇ ਨਾ ਚੜਨਾ, ਸਗੋਂ ਦੋਹਾਂ ਦਾ ਮੇਲ ਮਿੱਠੀ ਲਾਲੀ ਹੈ ਜਿਸ ਨੂੰ ਅਸੀਂ ਪੋ ਡੇ ਡਾਨ ਆਖਦੇ ਹਾਂ। ਪੋ ਤੂੰ ਅੱਤ ਸੁਹਾਣੀ ਹੈ, ਕਿਉਂਕਿ ਤੂੰ ਦੰਦਾਰ ਦੀ ਸਾਂਝੀ ਧੀ ਹੈ। ਊਸ਼ਾ ਤੂੰ ਆਰਸੀ ਰੰਗਤ ਵਾਲੀ ਹੈ, ਕਿਉਂਕਿ ਅੱਜ ਲਾੜੀ ਬਣ ਕੇ ਵਿਆਹੁਣ ਚੱਲੀ ਹੈ। ਪੋ ਤੈਨੂੰ ਨਾਮ ਦੀ ਮਜੀਠ ਲਾਲੀ ਚੜੀ ਹੋਈ ਹੈ, ਇਸ ਕਰਕੇ ਤੂੰ ਲਾਲੋ ਲਾਲ ਗਲਾਲ ਹੈ। ਪੋ ਤੂੰ ਰੰਗਲੀ ਹੀ ਨਹੀਂ, ਤੂੰ ਦਵੱਲੀ ਹੈ, ਕਿਉਂਕਿ ਰਾਤ ਦਿਨ ਦੇ ਤੂੰ ਮੰਝ ਬੁਝਾਟੇ ਹੈ। ਪੋ ਤੂੰ ਅਰਸ਼ ਨੂੰ ਜੋੜਦੀ ਹੈ, ਪੋ ਤੂੰ ਕਾਲ ਕਾਲ ਨੂੰ ਗੰਢਦੀ ਹੈ, ਪੋ ਤੂੰ ਆਤਮਾ ਦੇ ਪਰਮਾਤਮਾ ਵਿਚ ਪੈਬੰਦ ਹੈ, ਪੋ ਤੂੰ ਗਿਆਨ ਤੇ ਗਿਆਨ ਦੀ ਗੰਢ ਹੈ, ਪੋ ਤੂੰ ਮੁਕਤੀ ਦੇ ਜੁਗਤੀ ਦੀ ਜੱਫੀ ਹੈ, ਪੋ ਤੂੰ ਮਨ ਤੇ ਉਨਮਨ ਦਾ ਮੇਲ ਹੈ, ਪੋ तू मोह दी कीली मंजिल है, क्योंकि तेरे पिछू ज्ञान रूपी सूरज ने पूरा चढ़ पैना है। पोह तू मिठा ध्रोह है, क्योंकि मसिया तेरी लाली विच अजा डलकनी है। पोह तू ना रो, क्योंकि तेरे भरम पैरूपी देर जेठ झड़ जान गए। तू ता घर दी पूरी मालक बन जायेगी। पोह तेरा तेरा पोह माघ विच वश बदल जायेगा, ते उतरिया होया सूरज उतरायण वल फिर मुड़ टुरेगा। पोह तू सोहनी मनमोहनी घट जोनी है, पोह तू माया दी विचित्र पुत्री है, पर तू वाहेगुरु नू बढ़ना है। पोह लड़की लाडली पोह अंत बेअंत दी सांझ, पोह माया मोह मोह पोह पोह पोह। हां जी, इस पोह विच एक खिच है, एक आरसी ध्रुव फैलूना है, जो साडे दिल नू अपने आप खिचदा है। इस करके ऋषि मुनि ते देवते पोह नू सदा तो बड़ियांदे रहे हन। जिकण इस दुनिया विच पोह दिन ते रात नू जोड़दी है, इस तरह नाम अकाल ते काल विच संद है। जिकण पोह पिछो वस ज्यो पोह पिछो अवश सूरज चढ़दा है, तीकण नाम पिछो अवश ज्ञान दा प्रकाश हुंदा है। भाव सुनना मनने विच बदलदा है, पर इस झाक मुखे विच भरम पैरूपी बदल पोह उपर चढ़ आउंदे हन ते सूरज दी टिक्की नू गड़ोंद करन दी कोशिश करदे हन। नाम दी एक पासे ते दूजे पासे भरम भय दी इंज लड़ाई हुंदी है। जिकण सूरज ग्रहण वेले दिन राहु नाल लड़दा है ते अंत नू फतेह पाउंदा है। जग्यासु दे मन विच गुत्थम गुत्था जो लड़ाई क्यों हुंदी है? भरम आखदा है, भलिया लोका माया ते साडे सामने दसदी है, लचकदी है, वाहेगुरु ना दसदा है ना भासदा है। क्यों हथ वाले पंछी नू छड उड़दे पंछी नू पकड़दा है, पर अगो नाम इउं ललकारदा है, मेरे प्यारे गुरमुख सचमुच वाहेगुरु दृष्ट गोचर है, पर मैं जो तेरी बांह फड़ी बैठा हां, तेरे लू नू विच रम रहा हां, कि ये जप निशान तेरे वास्ते काफी नहीं? भरम आखदा है, पता नहीं फिर है भी के नहीं, जे है ता भी सतमें आकाश उपर है, उस नू कीकण कोई अपने। नाम आखदा है, भाई ओह वाहेगुरु भावे सतमें आकाश ते है, पर अपने भगता लई ओह चिड़िया माड़िया छड के हेठा आ जांदा है, ते अटुट नाम ही उसका सच्चा निशान है। फिर उचड़िए माड़िए ते लोहा सरता जा राम, ओ बिसम पई देख गुणा अनहद शब्द गा जा राम, शब्द विचारी करनी सारी राम नाम निशानो, नाम बिना खोटे नहीं धार नाम रतन परवानो। भरम आखदा है, माया सत ते वाहेगुरु सत, क्योंकि माया दा ही सब प्रपंच है, पर नाम दसदा है जो माया तिना कला विच एक समान नहीं रहिंदी, इसे करके सत है। वाहेगुरु तिना कला विच सत है, इसे करके वास्तव विच ओह सत है। आ सच जगा सच है पी सच नानको सी भी सच। पर फिर भरम सानू भुलाउंदा है ते कराहे पाउंदा है, नाम सानू फिर सीधे रास्ते लाउंदा है ते दसदा है जो असत नहीं ना आ सत है, जो प्राण जो पूर्ण विश्वास दा दूजा नाम है, ते विश्वास एक दैवी शक्ति है, अगमी गुण है। जद भरम तो छुटकारा होया ता भरम दा वड्डा भाई पौ आ पिछे लगदा है ते आखदा है, भाई इस मार्ग विच नहीं चलना, क्योंकि इस दे टुरन नाल तन मन ते दौलत दी हानि हुंदी है। इस वास्ते तज बजब ए खुशियां खुशियां मन नूं घुमण घेर हन, जो सानू मनण वाले समुन्द्र वल जाण तों होड़दे हन। ते जद तौड़ी भै है तद तौड़ी दुर्बलता है, जद तौड़ी नाम अभ्यासी दा बेड़ा डावां डोल है। सच्चा नाम अभ्यासी ओह है जो समय उपर बाबा दीप सिंह जी वांग अपनी गर्दन अपनी थैली ते रख के मैदान ने जंग विच निकलण लई तैयार होवे। इसे करके खालसा धर्म विच सिंह जोगी ते जोधा हुंदा है, कि उसने भरम दे नाल भै नूं वी बस कर लिया हुंदा है। तां पता लगा जो सुण ते मन्नण विच दो औकड़ां दो टापू भरम अते भै हन, ते अनेकां अभ्यासी पुरश विचार दी कसवटी ते पूरा ना उतरदे होए सिर्फ अधूरी मंजिल ते ही रह जांदे हन। इसे करके दसम पिता जी दे आदर्श नूं नहीं अपणदे। ए सज्जन हथहीन जगन्नाथ स्वामी वांग हन, जिन्हां विच बल बल तां हन पर करनी नहीं, गुरसिखी विच रहणी बहणी चार चार सोच विचार ते करनी भाणी इको तोलदी है। इसे करके सिखी संपूर्ण है। हुण असां वेखणा है कि अश्विनी कुमार जिन्हां दी वेदां शास्त्रां विच बड़ी उपमा है कौन हन। ਨਾਲੇ ਵੇਖਣਾ ਹੈ ਜੋ ਇਹ ਦੋ ਕਿਉਂ ਹਨ, ਇੱਕ ਕਿਉਂ ਨਹੀਂ। ਉੱਤਰ ਇਹ ਹੈ ਜੋ ਸੁਣਨ ਤੇ ਮੰਨਣ ਦੇ ਮੰਝ ਬਿਆਨੇ ਪਿੱਛੇ ਦੱਸੇ ਦੋ ਡਾਕੂ ਭਰਮ ਤੇ ਭੈ ਹਨ, ਜੋ ਸਾਨੂੰ ਵਾਹਿਗੁਰੂ ਤੋਂ ਹੋੜਦੇ ਹਨ। ਪਰ ਇਨ੍ਹਾਂ ਦੋਹਾਂ ਦੇ ਉਲਟ ਸਾਡੇ ਅੰਦਰ ਦੋ ਤਾਕਤਾਂ ਐਸੀਆਂ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਵਾਹਿਗੁਰੂ ਅਸਤ ਨਹੀਂ, ਆ ਸਤ ਹੈ, ਭਾਵ ਸੱਚਮੁੱਚ ਹੈ। ਇਸ ਕਰਕੇ ਇਨ੍ਹਾਂ ਦੋਹਾਂ ਤਾਕਤਾਂ ਨੂੰ ਜੋ ਭਰਮ ਅਤੇ ਭੈ ਦੇ ਉਲਟ ਹਨ, ਭਾਵ ਅਭਰਮ ਤੇ ਅਭੈ, ਅਸ਼ਵਨੀ ਕੁਮਾਰ ਜਾਂ ਨਾ ਅਸਤ ਆਖਦੇ ਹਨ। ਇਨ੍ਹਾਂ ਦਾ ਨਾਮ ਨਾ ਅਸਤ ਇਸ ਕਰਕੇ ਹੈ ਜੋ ਇਹ ਸਾਨੂੰ ਯਕੀਨ ਕਰਾਉਂਦੇ ਹਨ ਕਿ ਵਾਹਿਗੁਰੂ ਅਸਤ ਨਹੀਂ, ਨਾ ਅਸਤ, ਭਾਵ ਪੂਰਨ ਸਤ ਹੈ। ਤੇ ਦੂਜਾ ਇਨ੍ਹਾਂ ਨੂੰ ਅਸ਼ਵਨੀ ਕੁਮਾਰ ਇਸ ਵਾਸਤੇ ਆਖਦੇ ਹਨ ਕਿ ਵਾਹਿਗੁਰੂ ਜਾਂ ਗਿਆਨ ਰੂਪੀ ਰੱਥ ਨੂੰ ਊਸ਼ਾ ਰੂਪੀ ਪੋਹ ਖਿੱਚਦੀ ਹੈ, ਤੇ ਪੋਹ ਤੋਂ ਵੀ ਪਹਿਲਾਂ ਇਹ ਦੋ ਤਾਰੇ, ਦੋ ਕੁਮਾਰ, ਦੋ ਭਰਾ ਅਭਰਮ ਅਤੇ ਭੈ ਚੜਦੇ ਹਨ। ਤਦ ਮਨ ਸੁਣ ਪਦਵੀ ਨੂੰ ਛੱਡ ਮੰਨਣ ਪਦਵੀ ਵੱਲ ਵੱਧਦਾ ਹੈ। ਅਸੀਂ ਇਨ੍ਹਾਂ ਨੂੰ ਨਿਰਭਉ ਤੇ ਨਿਰਵੈਰ ਵੀ ਆਖ ਸਕਦੇ ਹਾਂ, ਕਿਉਂਕਿ ਨਿਰਭੈਤਾ ਤਾਂ ਭੈ ਨੂੰ ਮਾਰਦੀ ਹੈ ਤੇ ਨਿਰਵੈਰਤਾ ਤਦ ਪੈਦਾ ਹੁੰਦੀ ਹੈ ਜਦ ਦੂਈ ਦਾ ਭਰਮ ਪੂਰੀ ਤਰ੍ਹਾਂ ਨਾਲ ਦੂਰ ਹੁੰਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਖੋਲਣ ਲਈ ਹੀ ਗੁਰੂ ਮਹਾਰਾਜ ਜੀ ਨੇ ਗੁਰਸਿੱਖੀ ਦੇ ਮੂਲ ਮੰਤਰ ਵਿਚ ਇਹ ਦੋ ਅਸ਼ਵਨੀ ਕੁਮਾਰ ਨਿਰਭਉ ਨਿਰਭੈਰ, ਨਿਰਭਉ ਨਿਰਵੈਰ ਸਾਂਝੇ ਕਹੇ ਹਨ। ਇਹ ਸੁਣ ਤੇ ਮੰਨਣ ਦੀਆਂ ਪੌੜੀਆਂ ਦੇ ਵਿਚਕਾਰ ਹਨ, ਇਹ ਜੀਵ ਅਜੀਵ ਦੇ ਗੰਢ ਹਨ, ਇਹ ਕਾਲ ਕਾਲ ਨੂੰ ਜੋੜਨ ਵਾਲੇ ਹਨ, ਇਹ ਜਰਾ ਮਰਾਂ ਨੂੰ ਤੋੜਨ ਵਾਲੇ ਅਮਨ ਦੇਵਤੇ ਹਨ। ਇਸ ਕਰਕੇ ਇਹ ਜੁਗਲ ਟਵੈਂਗ ਹਨ। ਵੇਦਾਂ ਵਿਚ ਇਹ ਗੱਲ ਇਸ਼ਾਰਤਾ ਬੁਝਾਰਤਾਂ ਕਰਕੇ ਸਮਝਾਈ ਹੈ, ਪਰ ਕਿਰਪਾਲੂ ਪਿਤਾ ਜੀ ਨੇ ਇਹ ਘੁੰਡੀ ਖੋਲ ਕੇ ਰੱਖ ਦਿੱਤੀ ਹੈ। ਜੀਕਣ ਇਹ ਦੋ ਕੁਮਾਰ ਇਕੱਠੇ ਰਹਿੰਦੇ ਹਨ, ਤੀਕਣ ਨਿਰਭਉ ਨਿਰਵੈਰ ਉਨ੍ਹਾਂ ਦੇ ਉਲਟ ਭਰਮ ਪੈ ਵੀ ਇਕੱਠੇ ਆਉਂਦੇ ਹਨ। ਜਥਾ ਅਨਹਦ ਬਾਜੇ ਭਰਮ ਭਉ ਪਾਜੇ, ਨਾਨਕ ਭਰਮ ਪੈ ਮਿਟੀ ਗੈ ਰਮਣ ਰਾਮ ਭਰਪੂਰ। ਇਸ ਕਰਕੇ ਨਿਸ਼ਚਾ ਹੋਇਆ ਜੋ ਨਾਮ ਸੁਣ ਤੇ ਨਾਮ ਬੰਨਣ ਵਿਚ ਭਰਮ ਭੈ ਦੇ ਬੱਦਲ ਹਨ, ਤੇ ਇਨ੍ਹਾਂ ਨੂੰ ਦੂਨ ਕਰਨ ਵਾਲੇ ਅਸ਼ਵਨੀ ਕੁਮਾਰ ਜੋ ਵਾਹਿਗੁਰੂ ਨੂੰ ਨਾ ਅਸਤ ਭਾਵ ਪੂਰਨ ਨਿਸ਼ਚੇ ਕਰਕੇ ਦੱਸਦੇ ਹਨ, ਉਹ ਨਿਰਭਉ ਤੇ ਨਿਰਵੈਰ ਸ਼ਕਤੀਆਂ ਹਨ ਜਿਨ੍ਹਾਂ ਬਗੈਰ ਨਾਮ ਮਲਾਸੀ ਵੀ ਅਬਲਾ ਹੈ। ਇਸ ਦਾ ਨਿਚੋੜ ਅਸੀਂ ਇਉਂ ਦੱਸ ਸਕਦੇ ਹਾਂ। ਭਰਮ ਅਤੇ ਭੈ, ਅਗੰਮੀ ਨਾਮ ਸੁਣਨਾ, ਅਗੰਮੀ ਨਾਮ ਮੰਨਣਾ, ਨਿਰਭਉ ਤੇ ਨਿਰਵੈਰ ਰੱਬ ਰਹਿ ਸ਼ਕਤੀਆਂ ਅਸ਼ਵਨੀ ਕੁਮਾਰ। ਜਦ ਤੋੜੀ ਸਾਡੇ ਭਰਮ ਅਤੇ ਭੈ ਹੈ, ਤਦ ਤੋੜੀ ਅਸੀਂ ਨਾਮ ਦੀਆਂ ਪਹਿਲੀਆਂ ਪੌੜੀਆਂ ਵਿਚ ਹੀ ਹਾਂ। ਇਕ ਗੱਲ ਹੋਰ ਯਾਦ ਰੱਖਣ ਵਾਲੀ ਇਹ ਹੈ ਕਿ ਇਹ ਦੋ ਸ਼ਕਤੀਆਂ ਨਿਰਭੈਤਾ ਤੇ ਨਿਰਵੈਰਤਾ ਨਾਮ ਪ੍ਰਗਾਸ ਨੂੰ ਸੰਪੂਰਨ ਕਰਦੀਆਂ ਹਨ। ਨਾਮ ਨੂੰ ਪ੍ਰਗਟ ਕਰਨ ਲਈ ਅਨੇਕਾਂ ਹੋਰ ਗੁਣ ਵੀ ਲੋੜੀਂਦੇ ਹਨ, ਜਥਾ ਸਹਿਣਸ਼ੀਲਤਾ, ਪਵਿੱਤਰਤਾ, ਸਿਮਰਨ ਆਦਿ। ਪਰ ਨਿਰਭੈਤਾ ਤੇ ਨਿਰਵੈਰਤਾ ਇਨ੍ਹਾਂ ਸਾਰਿਆਂ ਦੀਆਂ ਸਰਤਾਜ ਹਨ, ਕਿਉਂਕਿ ਇਹ ਨਾਮ ਨਾਲ ਰਲ ਕੇ ਪ੍ਰਾਣੀ ਨੂੰ ਪੂਰਨ ਪੁਰਖ ਬਣਨ ਵੱਲ ਖਿੱਚਦੀਆਂ ਹਨ। ਇੱਥੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਕੀ ਨਾਮ ਦੇ ਬਗੈਰ ਨਿਡਰਤਾ ਸਾਨੂੰ ਮੁਕਤੀ ਦਵਾ ਸਕਦੀ ਹੈ, ਕਿਉਂਕਿ ਰਾਵਣ ਕੁੰਭਕਰਨ ਆਦਿ ਨਾਮ ਦੇ ਬਿਨਾਂ ਹੀ ਨਿਡਰ ਸਨ। ਉੱਤਰ ਇਹ ਹੈ ਕਿ ਨਾਮ ਬਿਨਾਂ ਉਹਨਾਂ ਦੀ ਨਿਡਰਤਾ ਅਧੂਰੀ ਹੈ ਤੇ ਔਕੜ ਵੇਲੇ ਉਹ ਵੀ ਡਰ ਜਾਂਦੇ ਹਨ, ਇਸੇ ਕਰਕੇ ਰੋਣ ਲੱਗ ਪੈਂਦੇ ਹਨ। ਸੱਚੀ ਨਿਡਰਤਾ ਨਾਮ ਨਾਲ ਹੀ ਪੈਦਾ ਹੁੰਦੀ ਹੈ। ਨਾਮ ਬਿਨਾਂ ਉਹ ਕੱਚੀ ਦੇ ਪਸ਼ੂਆਂ ਵਰਗੀ ਹੈ ਜਿਸ ਨੂੰ ਹੋੜ ਮੱਤ ਆਖਦੇ ਹਨ। ਨਾਮ ਹੋਣ ਨਾਲ ਯੋਧੇ ਸਜਦੇ ਹਨ, ਨਹੀਂ ਤਾਂ ਉਹ ਉਨ੍ਹਾਂ ਸਿਪਾਹੀਆਂ ਵਰਗੇ ਹੁੰਦੇ ਹਨ ਜੋ ਆਪਣੀ ਤਨਖਾਹ ਲੈਣ ਦੀ ਖਾਤਰ ਆਪਣੀਆਂ ਜਾਨਾਂ ਦੇ ਦਿੰਦੇ ਹਨ। ਭਾਵ ਉਹ ਟਕੇ ਦੇ ਜਹਾਰ ਹਨ, ਉਨ੍ਹਾਂ ਵਿਚ ਸੱਚੀ ਬਹਾਦਰੀ ਨਹੀਂ। ਇਸੇ ਕਰਕੇ ਗੁਰੂ ਬਾਬਾ ਜੀ ਨੇ ਅਗਿਆਨੀ ਯੋਧਿਆਂ ਬਾਬਤ ਇਉਂ ਲਿਖਿਆ ਹੈ, ਭੁੱਲੋ ਰਾਵਣ ਮੁਗਧ ਚੇਤ, ਲੂਟੀ ਸ਼ੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰ ਹੇਤ, ਸਹਿਸਵਾ ਮਦ ਕੀਟ ਮੈਂ ਖਾਸਾ, ਹਰ ਨਾਗ ਸਲੇ ਨਖੇ ਮਦਾਸਾ, ਦੈ ਸੰਘਾਰੇ ਬਿਨ ਭਗਤ ਵਿਆਸਾ, ਜਰਾ ਸੰਦ ਕਾਲ ਜਮਨ ਸੰਘਾਰੇ, ਰਗਤ ਬੀਜ ਕਲ ਨੇ ਮਦਾਰੇ, ਦੈ ਸੰਘਾਰ ਸੰਤ ਨੇ ਸਾਰੇ, ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਪਾਏ ਦੈ ਸਿੰਗਾਰੇ, ਗੁਰਮੁਖ ਸਾਚ ਭਗਤ ਨਿਸਤਾਰੇ। ਦੁਰਯੋਧਨ ਪਤ ਖੋਈ, ਰਾਮ ਨ ਜਾਣਿਆ ਕਰਤਾ ਸੋਈ, ਜਨ ਕੋ ਦੁਖ ਪਚੇ ਦੁਖ ਹੋਈ, ਜਨਮੇਜੇ ਗੁਰ ਸ਼ਬਦ ਨ ਜਾਣਿਆ, ਕਿਉਂ ਸੁਖ ਪਾਵੇ ਭਰਮ ਭੁਲਾਨਿਆ ਇਕ ਤਲ ਭੂਲੇ ਬੌਰ ਪਛਤਾਨਿਆ ਕਾਂਸ ਕੇਸ ਚਾਂਡੂ ਨ ਕੋਈ ਰਾਮ ਨ ਚੀਨਿਆ ਆਪਣੀ ਬਤ ਖੋਈ ਬਨ ਜਗਦੀਸ਼ ਨ ਰਾਖੇ ਕੋਈ ਬਿਨ ਗੁਰ ਗਰਵ ਨ ਮੇਟਿਆ ਜਾਏ ਗੁਰਮਤਿ ਧਰਮ ਧੀਰਜ ਅਰਨਾਏ ਨਾਨਕ ਨਾਮ ਮਿਲੇ ਗੁਣ ਗਾਏ। ਤਾਂ ਪਤਾ ਲੱਗਾ ਜੋ ਕਿ ਨਿਡਰਤਾ ਜੋ ਭਰਮ ਜਾਂ ਗਿਆਨ ਕਰਕੇ ਉਪਜੀ ਹੈ ਉਹ ਹੂੜਪਣ ਹੈ, ਸੱਚੀ ਬਹਾਦਰੀ ਨਹੀਂ। ਭਰਮ ਗਏ ਬਿਨ ਸੁਖ ਨਹੀਂ, ਕਿਉਂ ਸੁਖ ਪਾਵੇ ਭਰਮ ਭੁਲਾਨਿਆ। ਪਰ ਕਈ ਸੱਜਣ ਇਹ ਸ਼ੰਕਾ ਕਰਨਗੇ ਕਿ ਉੱਪਰ ਲਿਖੇ ਸਾਰੇ ਯੋਧੇ ਅਸੁਰ ਸੰਪਨਾ ਦੇ ਸਨ, ਭਾਵ ਭੈੜੀ ਮਤ ਵਾਲੇ, ਕੀ ਚੰਗੇ ਪੁਰਸ਼ ਨਿਡਰਤਾ ਨਾਲ ਮੁਕਤੀ ਪਾ ਸਕਦੇ ਹਨ ਕਿ ਨਹੀਂ? ਉੱਤਰ ਇਹ ਹੈ, ਜੋ ਇਹ ਕਿਸੇ ਆਤੋੜੀ ਤਾਂ ਹੋਰਾਂ ਕੋਲੋਂ ਚੰਗੇ ਹਨ ਪਰ ਬਿਨਾਂ ਨਾਮ ਪ੍ਰਗਟ ਹੋਣ ਦੇ ਉਹ ਆਪਣੇ ਆਪ ਨੂੰ ਵਾਹਿਗੁਰੂ ਤੋਂ ਵੱਡ ਸਮਝਦੇ ਹਨ। ਇਸ ਕਰਕੇ ਭਾਵੇਂ ਉਹ ਮਾਇਆ ਦੇ ਜਲ ਨੂੰ ਤਾਂ ਚੀਜ਼ ਸਕਦੇ ਹਨ ਪਰ ਉਹਨਾਂ ਵਾਸਤੇ ਸੰਸਾਰ ਸਾਗਰ ਨੂੰ ਪੂਰੀ ਤਰ੍ਹਾਂ ਤਰਨਾ ਮੁਸ਼ਕਲ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਹਵੇ ਮਨੂ ਦਾ ਉਦਾਹਰਣ ਚੇਤੇ ਕਰੋ। ਇਹ ਯੋਧਾ ਅਰਜਨ ਦਾ ਪੁੱਤਰ ਸੀ ਤੇ ਪਿਤਾ ਵਾਂਗ ਬੜਾ ਨਿਡਰ ਤੇ ਚਤੁਰ ਸੀ, ਇਸ ਕਰਕੇ ਇਸਦਾ ਨਾਮ ਹਵੇ ਮਨੂ ਸੀ, ਭਾਵ ਉਹ ਜਿਸਦਾ ਮਨ ਹਵੇ ਨਿਡਰ ਹੈ। ਇਸ ਯੋਧੇ ਨੇ ਮਹਾਭਾਰਤ ਦੇ ਯੁੱਧ ਵਿਚ ਬੜੇ ਕਾਰਨਾਮੇ ਦਰਸਾਏ ਤੇ ਕੈਰਵਾਂ ਦੀ ਫੌਜ ਮਾਰੀ। ਯੋਧਨ ਨੇ ਇਸ ਨੂੰ ਚੱਕਰ ਬਿਹੂ ਗੋਰਖ ਧੰਦੇ ਵਾਲੇ ਕਿਲੇ ਵਿਚ ਬੰਦ ਕਰ ਦਿੱਤਾ। ਹੁਣ ਭਾਵੇਂ ਇਸ ਕਿਲੇ ਅੰਦਰ ਇਹ ਯੋਧਾ ਜਾ ਤਾਂ ਸਕਦਾ ਸੀ ਪਰ ਵਾਪਸ ਨਿਕਲਣ ਦਾ ਢੰਗ ਉਸ ਨੂੰ ਨਹੀਂ ਸੀ ਆਉਂਦਾ, ਜਿਸ ਕਰਕੇ ਅਭਿਮਨੂ ਅੰਤ ਨੂੰ ਹਾਰ ਕੇ ਗਰ ਗਿਆ। ਇਸ ਕਹਾਣੀ ਦਾ ਅੰਤਰੀ ਭਾਵ ਕੀ ਹੈ? ਉੱਤਰ ਇਹ ਹੈ ਕਿ ਅਭਿਮਨੂ ਵਿਚ ਦੋਹਾਂ ਵਿਚੋਂ ਇਕ ਗੁਣ ਹੈ, ਭਾਵ ਅਭੈਤਾ ਨਿਡਰਤਾ ਨਿਰਭਉਪਣ ਤਾਂ ਹੈ ਪਰ ਅਸਾਂ ਉਸ ਵਿਚ ਖੂਬੀ ਨਿਰਵੈਰਤਾ ਵਾਲੀ ਨਹੀਂ, ਉਹ ਅਸਾਂ ਆਪਣੇ ਆਪ ਨੂੰ ਹੋਰਾਂ ਕੋਲੋਂ ਭਿੰਨ ਸਮਝਦਾ ਹੈ। ਨਾਮ ਪ੍ਰਕਾਸ਼ ਦੇ ਮਨ ਉੱਪਰ ਨਹੀਂ ਹੋਇਆ, ਇਸ ਕਰਕੇ ਉਹ ਭਰਮ ਰੂਪੀ ਗੋਰਖ ਧੰਦੇ ਵਿਚ ਅਜਾ ਫਸਿਆ ਹੋਇਆ ਹੈ। ਇਸ ਗੋਰਖ ਧੰਦੇ ਚੱਕਰ ਬਿਹੂ ਅੰਦਰ ਉਹ ਨਿਡਰਤਾ ਕਰਕੇ ਜਾ ਤਾਂ ਸਕਦਾ ਹੈ ਪਰ ਮਾਇਆ ਦੇ ਗੋਰਖ ਧੰਦੇ ਵਿਚੋਂ ਉਹੀ ਨਿਕਲਦਾ ਜਿਸ ਨੂੰ ਨਾਮ ਪ੍ਰਕਾਸ਼ ਨੇ ਨਿਰਵੈਰਤਾ ਰੂਪੀ ਸ਼ਕਤੀ ਦਿੱਤੀ ਹੋਵੇ। ਜਿਹੀ ਭਾਈ ਘਨੱਈਆ ਜੀ ਵਿਚ ਸੀ ਜਿਸ ਨੂੰ ਯੁੱਧ ਵਿਚ ਚਾਲ ਚਫੇਰੇ ਇਕੋ ਇਕ ਵਾਹਿਗੁਰੂ ਨਜ਼ਰ ਆਉਂਦਾ ਸੀ, ਭਾਈ ਘਨੱਈਆ ਜੀ ਵਿਚ ਨਿਰਭਉ ਤੇ ਨਿਰਵੈਰ ਸ਼ਕਤੀਆਂ ਦੋਵੇਂ ਸਨ ਪਰ ਆਵੇ ਮਨੂ ਵਿਚ ਅਜਾ ਇਕ ਨਿਰਭੈਤਾ ਹੀ ਸੀ। ਸੱਚਾ ਨਾਮ ਅਭਿਆਸੀ ਨਿਰਭਉ ਤੇ ਨਿਰਵੈਰ ਦੋਵੇਂ ਹੈ, ਭਾਵ ਉਹ ਦਸ਼ਮੇਸ਼ ਪਿਤਾ ਜੀ ਕਸਬੱਟੀ ਉਪਰ ਪੂਰਨ ਉਤਰਦਾ ਹੈ। ਇਸ ਕਰਕੇ ਪੰਜ ਪਿਆਰੇ ਉਹ ਹੀ ਹੋ ਸਕਦੇ ਹਨ ਜੋ ਇਕ ਪਾਸੇ ਨਾਮ ਵਿਚ ਲਿਮਲੀਨ ਤੇ ਦੂਸਰੇ ਪਾਸੇ ਦੇਗ ਤੇਗ ਦੇ ਧਨੀ ਹੋਣ। ਇਸ ਦਾ ਭਾਵ ਇਹ ਨਹੀਂ ਕਿ ਪ੍ਰਾਣੀ ਐਵੇਂ ਕਿਵੇਂ ਹੀ ਤਲਵਾਰ ਫੜੇ ਤੇ ਲੋਕਾਂ ਨਾਲ ਪਿਆ ਲੜੇ, ਨਹੀਂ, ਇਹ ਤਾਂ ਵਹਿਸ਼ੀਆਂ ਦਾ ਕੰਮ ਹੈ ਪਰ ਵਕਤ ਉਪਰ ਆਪਣੀ ਰੱਖਿਆ ਲਈ ਤਲਵਾਰ ਦਾ ਫੜਨਾ ਜਾਂ ਬੰਦੂਕ ਚਲਾਉਣਾ ਸਾਡੇ ਪੂਰਨ ਧਰਮ ਹੈ ਤੇ ਇਹੋ ਹੀ ਸੁਣਨ ਤੇ ਮੰਨਣ ਵਿਚ ਵੱਡਾ ਫਰਕ ਹੈ। ਇਤਨਾ ਹੀ ਨਹੀਂ, ਬਾਕੀ ਦੇ ਫਰਕ ਹੇਠ ਲਿਖੀਆਂ ਪੌੜੀਆਂ ਤੋਂ ਆਪਣੇ ਆਪ ਪ੍ਰਗਟ ਹੋਣਗੇ। ਨਾਮ ਸੁਣਨਾ ਆਪਣੇ ਉਧਾਰ ਲਈ, ਨਾਮ ਮੰਨਣਾ ਸਰਬ ਉਧਾਰ ਲਈ। ਸਾਰਨ ਕੀ ਬਾਰ ਮਹਲਾ ਚੌਥਾ। ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖੋਈ, ਸੁਣ ਸੁਣ ਮਨ ਵਸਾਈਐ ਬੂਜੇ ਜਨ ਕੋਈ। ਊੜਾ। ਨਾ ਸੁਣਿਆ ਸਭ ਸਿੱਧ ਰਿਦ ਪਿੱਛੇ ਆਵੈ, ਨਾ ਸੁਣਿਆ ਨੋ ਨਿਦ ਮਿਲੇ ਮਨ ਚਿੰਦਿਆ ਪਾਵੈ, ਨਾ ਸੁਣਿਆ ਸੰਤੋਖ ਹੋਏ ਕਮਲਾ ਚੜ ਜਾਵੈ, ਨਾ ਸੁਣਿਆ ਸਹਿਜ ਉਪਜੇ ਸਹਿਜੇ ਸੁਖ ਪਾਵੈ, ਨਾ ਮੰਨਿਆ ਕੁਲ ਉਧਰੇ ਸਭ ਕੁਟੰਬ ਸਵਾਇਆ, ਨਾ ਮੰਨਿਆ ਸੰਗ ਤੇ ਉਧਰੇ ਜਨ ਦੇ ਵਸਾਇਆ, ਨਾ ਮੰਨਿਆ ਸੁਣੇ ਉਧਰੇ ਜਨ ਰਸਨ ਰਸਾਇਆ, ਨਾ ਮੰਨਿਆ ਦੁੱਖ ਭੁੱਖ ਗਈ ਜਨ ਨਾਮ ਜਿਤ ਲਾਇਆ, ਨਾਨਕ ਨਾਮ ਤਿਨੀ ਸਲਾਇਆ ਜਨ ਗੁਰੂ ਮਿਲਾਇਆ, ਨਾ ਸੁਣਿਆ ਸੁਚ ਸੰਜਮੋ ਜਮ ਨੇੜ ਨ ਆਵੈ, ਨਾ ਸੁਣਿਆ ਕਟ ਚਾਨਣਾ ਅਨੇਰ ਗਵਾਵੈ, ਨਾ ਸੁਣਿਆ ਆਪ ਬੂਝੀਏ ਲਾਹ ਨ ਪਾਵੈ, ਨਾ ਸੁਣਿਆ ਪਾਪ ਕੱਟੀਏ ਨਿਰਮਲ ਸਜ ਪਾਵੈ, ਨਾਨਕ ਨਾ ਸੁਣਿਆ ਮੁਖ ਉਜਲੇ ਨਾ ਗੁਰਮੁਖ ਤਿਆਵੈ, ਨਾ ਮੰਨਿਆ ਦੁਰਮਤ ਗਈ ਮਤ ਪ੍ਰਗਟ ਆਇਆ, ਨਾ ਮੰਨਿਆ ਹੋਮੇ ਗਈ ਸਭ ਰੋਗ ਗਵਾਇਆ, ਨਾਇ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ, ਨਾਇ ਮੰਨਿਆ ਛੰਦ ਉਪਜੈ ਹਰ ਮਨ ਵਸਾਇਆ, ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ। ਨਾਇ ਸੁਣਿਆ ਮਨ ਰਸੀਏ ਨਾਮੇ ਛੰਦ ਆਈ, ਨਾਇ ਸੁਣਿਆ ਮਨ ਤਿਪਤੀਏ ਸਭ ਦੁੱਖ ਗਵਾਈ, ਨਾਇ ਸੁਣਿਆ ਨਾਇ ਉਪਜੈ ਨਾਮੇ ਵਡਿਆਈ, ਨਾਇ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ, ਨਾਇ ਮੰਨਿਆ ਗੁਣ ਉਚਰੇ ਨਾਮੇ ਸੁਖ ਸੋਈ, ਨਾਇ ਮੰਨਿਆ ਪਰਮ ਕੱਟੀਏ ਫਿਰ ਦੁੱਖ ਨਾ ਹੋਈ, ਨਾਇ ਮੰਨਿਆ ਸਲਾਈਏ ਪਾਪਾ ਮਤ ਧੋਈ। ਨਾਨਕ ਭਗਤਾਂ ਸਦਾ ਬਗਾ ਸੁਣੇ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ। ਆਪਣਾ ਆਨੰਦ ਵਿਗਾਸ ਇਹ ਹੈ ਸੁਣਨ ਦੀ ਗੱਲ, ਸਰਬ ਸੁਖ ਤਰੇ ਤਾਰੇ ਇਹ ਹੈ ਮੰਨਣ ਦੀ ਗੱਲ। ਇਸ ਟਾਕਰੇ ਵਾਲੇ ਵੇਵੇ ਤੋਂ ਪਤਾ ਲੱਗੇਗਾ ਕਿ ਨਾਮ ਸੁਣਨਾ ਤਾਂ ਆਪਣੇ ਇਹਨਾਂ ਦੇ ਲਈ ਹੈ, ਪਰ ਜੋ ਸੁਣ ਕੇ ਮੰਨਦੇ ਹਨ ਤੇ ਭਰਮ ਭਉ ਦੀ ਕਾਲਖ ਮਨ ਤੋਂ ਮਾਂਜਦੇ ਹਨ, ਉਹ ਕੋਹੇ ਨੂਰ ਹੀਰੇ ਵਾਂਗ ਚਮਕਦੇ ਹਨ। ਉਹਨਾਂ ਦਾ ਆਚਰਣਾ ਆਪਣੇ ਉਪਰ ਘਰ ਬਾਰ ਦੇਸ਼ ਵਿਦੇਸ਼ ਤੇ ਲੋਕ ਪੁਲੋਕ ਪਰ ਪੈਂਦਾ ਹੈ। ਜੋ ਨਾਮ ਸੁਣਨ ਤੱਕ ਅੱਪੜਦੇ ਹਨ ਉਹਨਾਂ ਦੇ ਪਿੱਛੇ ਪਿੱਛੇ ਨੌ ਨਿਧੀਆਂ ਤੇ 18 ਸਿੱਧੀਆਂ ਦੌੜਦੀਆਂ ਹਨ। ਉਹਨਾਂ ਦਾ ਆਪਣਾ ਨਾਮ ਪ੍ਰਗਟ ਹੁੰਦਾ ਹੈ, ਪਰ ਜੋ ਨਾਮ ਮਨ ਵਿਚ ਰੱਖ ਸਕਦੇ ਹਨ ਮੰਨਦੇ ਹਨ, ਉਹ ਗਾਹਰ ਗੰਭੀਰ ਰਾਜਪੁਜ ਸ਼ੁੱਧ ਖਾਲਸਾ ਬਣ ਜਾਂਦੇ ਹਨ। ਮੁਕਤੀ ਉਹਨਾਂ ਹੀ ਵਾਸਤੇ ਹੈ, ਮੰਨੇ ਪਾਵੇ ਮੁਖ ਦੁਆਰ, ਮੰਨਣ ਵਾਲੇ ਧਨ ਧਨ ਹਨ, ਕਿਉਂਕਿ ਉਹ ਪੂਰਨ ਚੰਦਰਮੇ ਵਾਂਗ ਮਾਇਆ ਦਾ ਹਨੇਰਾ ਆਪ ਕੱਟਦੇ ਹੋਏ ਆਪਣੇ ਆਸ ਪਾਸ ਘਰ ਬਾਰ ਸਭ ਨੂੰ ਉਤਾਰਦੇ ਹਨ। ਮੰਨੇ ਪਰ ਵਾਲੇ ਸਰਦਾਰ, ਮੰਨੇ ਤਰੇ ਤਾਰੇ ਗੁਰਸਿੱਖ। ਇਹ ਨਾਮ ਰਸੀਏ ਆਪਣੇ ਲਈ ਕੋਈ ਵੱਖ ਮੱਠ ਜਾਂ ਹੱਠ ਨਹੀਂ ਖੋਲਦੇ, ਨਾਮ ਦੀ ਦਾਤ ਚਾਰ ਸਵੇਰੇ ਬਣਦੇ ਹਨ ਤੇ ਬਣਦੇ ਹੋਏ ਸੰਗਦੇ ਨਹੀਂ, ਨਾ ਹੀ ਉਸ ਦਾਤ ਨੂੰ ਗੁਪਤ ਰੱਖਦੇ ਹਨ। ਗੁਰੂ ਘਰ ਵਿਚ ਇਹੋ ਹੀ ਤਾਂ ਅਧਿਕਤਾ ਹੈ, ਇੱਥੇ ਨਾਮ ਪ੍ਰਚਾਰ ਜਾਂ ਨਾਮ ਦੀ ਵੰਡ ਕੋਈ ਚੁੱਪ ਗੁੜੁੱਪ ਕਾਨਾ ਫੂਸੀ ਇਸ਼ਾਰਤਾਂ ਬੁਝਾਰਤਾਂ ਵਿਚ ਨਹੀਂ। ਸਾਡਾ ਗੁਰੂ ਗ੍ਰੰਥ ਸਾਦਾ ਨਾਮ ਦਾ ਖਜ਼ਾਨਾ ਖੁੱਲਾ ਡੁੱਲਾ ਗੁਪਤ ਪ੍ਰਗਟ ਆਪਣੇ ਸਾਹਮਣੇ ਹੈ। ਜੋ ਆਵੇ ਸੋ ਖਾਵੇ, ਜੋ ਚਾਹੇ ਸੋ ਪਾਵੇ, ਜੋ ਅੜੇ ਸੋ ਚੜੇ। ਧੰਨ ਹਨ ਗੁਰੂ ਨਾਨਕ ਦੇਵ ਨਿਰੰਕਾਰੀ ਪਿਤਾ, ਜਿਨ੍ਹਾਂ ਨੇ ਨਾਮ ਦੀ ਗੁਪਤ ਗੰਗਾ ਨੂੰ ਪ੍ਰਗਟ ਕਰਕੇ ਦਰਸਾਇਆ। ਧੰਨ ਧੰਨ ਗੁਰੂ ਗ੍ਰੰਥ ਜੀਓ, ਪੂਰਨ ਪ੍ਰਤੱਖ ਗੁਰੂ, ਜਿਨ੍ਹਾਂ ਨਾਮ ਦਾ ਝੰਡਾ ਸੰਸਾਰ ਵਿਚ ਲਾਇਆ। ਧੰਨ ਧੰਨ ਗੁਰੂ ਅਰਜਨ ਦੇਵ ਜੀਓ, ਜਿਨ੍ਹਾਂ ਨੇ ਕਲਯੁਗ ਦੇ ਤਾਰਨ ਲਈ ਨਾਮ ਦਾ ਬੇੜਾ ਬਣਾਇਆ। ਧੰਨ ਧੰਨ ਹਨ ਦਸ਼ਮੇਸ਼ ਪਿਤਾ ਜੀਓ, ਜਿਨ ਨਿਰਭਉ ਤੇ ਨਿਰਵੈਰ ਦੀ ਸੱਚੀ ਮੂਰਤ ਖਾਲਸਾ ਪੰਥ ਪ੍ਰਗਟਾਇਆ। ਉਹ ਗੁਰੂ ਸਾਡੇ ਅੰਗ ਸੰਗ ਹਨ, ਗੁਰੂ ਜਾਗਤੀ ਜੋਤ ਹੈ। ਅਜੇ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਵਾਚੀਏ ਬੇਦ ਬ੍ਰਹਮਾ ਮੁਖ ਗਾਵੈ। ਅਜੇ ਚਵਰ ਸਿਰ ਟਲੇ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਹਰ ਵੰਸ ਜਾਗਤ ਜਸ ਸੰਚਰਿਓ, ਸੋ ਕਮਣ ਕਹੇ ਸ੍ਰੀ ਗੁਰੂ ਮੋਇਓ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਤੇ ਖਾਲਸਾ ਪੰਥ ਦੇ ਹੁੰਦਿਆਂ ਕੌਣ ਕਹਿ ਸਕਦਾ ਹੈ ਸ੍ਰੀ ਗੁਰੂ ਮੋਇਓ? ਜਿਨ੍ਹਾਂ ਨਾਮ ਰੂਪੀ ਅੰਮ੍ਰਿਤ ਪੀਤਾ ਹੈ ਉਹ ਵੀ ਅਮਰ ਹੋ ਗਏ। ਪਰ ਸਾਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਸੁਣਨਾ ਹੋਰ ਗੱਲ ਹੈ ਤੇ ਮੰਨਣਾ ਹੋਰ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।